ਸਤਨਾਮ ਧੰਨਵਾਦ ਖੇ ਗੁਰੂ ਸਾਹਿਬ ਜੀਓ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਸ ਵਰੇ ਦੇ ਤੀਸਰੇ ਔਰ ਸੰਪੰਨਤਾ ਵਾਲੇ ਗੁਰਮਤ ਸਮਾਗਮ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਤਿੰਨਾਂ ਦਿਨਾਂ ਵਿੱਚ ਗੁਰੂ ਘਰ ਦੇ ਕੀਰਤਨੀਏ ਮਹਾਂਪੁਰਖ ਸਿੰਘ ਸਾਹਿਬਾਨ ਜੀ ਉਹਨਾਂ ਨੇ ਗੁਰੂ ਸ਼ਬਦ ਰਾਹੀਂ ਆਪ ਜੀ ਦੀ ਸੇਵਾ ਕੀਤੀ ਹੈ। ਅੱਜ ਦੇ ਵੀ ਇਸ ਦੀਵਾਨ ਵਿੱਚ ਪ੍ਰਭਾਤ ਵੇਲੇ ਤੋਂ ਲੈ ਕੇ ਨਿਰੰਤਰ ਆਪ ਜੀ ਕੀਰਤਨ ਸਰਵਣ ਕਰ ਰਹੇ ਹੋ। ਹੁਣੇ ਹੀ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਬੀਸੀ ਕਨੇਡਾ ਉਹਨਾਂ ਨੇ ਆਪ ਨਾਲ ਗੁਰਮਤ ਸਮਾਗਮਾਂ ਦਾ ਪ੍ਰਯੋਜਨ ਮਨੋਰਥ ਮਕਸਦ ਕੀ ਹੈ ਕੁਛ ਵਿਚਾਰ ਸਾਂਝੇ ਕੀਤੇ ਨੇ। ਸਾਡੇ ਦਰਮਿਆਨ ਜਿੱਥੇ ਦਾਸ ਤਕਰੀਬਨ 15-16 ਸਾਲ ਹੋ ਗਏ ਨੇ ਕਥਾ ਵਿਚਾਰ ਦੀ ਸੇਵਾ ਕਰਦਾ ਹੈ ਮੁੱਖ ਸੇਵਾਦਾਰ, ਉੱਥੋਂ ਦੀ ਸੰਗਤ, ਉਹਨਾਂ ਦੇ ਸਾਰੇ ਸਹਿਯੋਗੀ ਹਰ ਸਾਲ ਪਹੁੰਚਦੇ ਨੇ, ਇਹਨਾਂ ਦਾ ਧੰਨਵਾਦ। ਔਰ ਖਾਸ ਕਰਕੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦਾ ਨਾਮ ਅੱਜ ਹਰ ਇੱਕ ਸਿੱਖ ਦੀ ਜ਼ਬਾਨ 'ਤੇ ਹੈ, ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਵੀ ਨਹੀਂ ਕੀਤੇ, ਉਹ ਵੀ ਆਪਣੇ ਸੀਨੇ 'ਤੇ ਪਾਏ ਹੋਏ ਕੱਪੜਿਆਂ 'ਤੇ ਮਹਾਂਪੁਰਖਾਂ ਦੀ ਤਸਵੀਰ ਛਾਪ ਕੇ ਉਹਨੂੰ ਸੀਨੇ ਨਾਲ ਲਾ ਕੇ ਤੁਰ ਰਹੇ ਨੇ। ਕਦੀ ਜਿਟੀ ਰੋਡ 'ਤੇ ਲੰਘੀਏ ਅਤੇ ਗੱਡੀਆਂ ਦੇ ਪਿੱਛੇ ਮਹਾਂਪੁਰਖਾਂ ਦਾ ਸਵਰੂਪ, ਉਹਨਾਂ ਦੀ ਤਸਵੀਰ ਨਜ਼ਰ ਆਏਗੀ। ਅਤੇ ਕਈ ਸੱਜਣਾਂ ਨੇ ਤਾਂ ਸਾਡੀ ਅੱਜ ਨਿੱਗਰ ਦੀ ਹਾਲਤ ਨੂੰ ਦੇਖ ਕੇ ਤਸਵੀਰ ਦੇ ਥੱਲੇ ਇਹ ਵੀ ਲਿਖ ਦਿੱਤਾ, ਲੱਗਦਾ ਹੁਣ ਫਿਰ ਆਉਣਾ ਪਊਗਾ। ਇਹਦਾ ਮਤਲਬ ਕਿ ਅੱਜ ਸਿੱਖ ਜਗਤ ਉਸ ਮਹਾਨ ਸੰਤ ਦੀ, ਉਸ ਮਹਾਨ ਜਰਨੈਲ ਦੀ ਅਗਵਾਈ ਦੀ ਇੰਤਜ਼ਾਰ ਕਰ ਰਿਹਾ ਹੈ। ਉਹਨਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਉਹ ਪਹੁੰਚੇ ਨੇ। ਉਹਨਾਂ ਦਾ ਸਨਮਾਨ ਅਸੀਂ ਸਾਰਿਆਂ ਨੇ ਕਰਨਾ ਹੈ। ਇਹਨਾਂ ਦਾ ਜਿਤਨਾ ਵੀ ਸਨਮਾਨ ਆਪਾਂ ਕਰ ਸਕੀਏ, ਕਦੀ ਕਰਜ਼ ਨਹੀਂ ਆਪਾਂ ਦੇ ਸਕਾਂਗੇ ਇਸ ਪਰਿਵਾਰ ਦਾ। ਆਓ ਕੁਛ ਸਮਾਂ, ਕਿਉਂਕਿ ਵਾਰ ਵਾਰ ਸੰਗਤ ਵੱਲੋਂ ਵੀ ਔਰ ਚੈਨਲ ਵਾਲੇ ਵੀਰਾਂ ਨੂੰ ਵੀ ਇਹ ਲਾਲਚ ਹੈ ਕਿ ਚਲੋ ਇੱਕ ਐਪੀਸੋਡ ਸਾਡਾ ਵੀ ਬਣ ਜਾਏ। ਕਰੋ ਕਿਰਪਾ ਸਾਧ ਸੰਗਤ ਜੀ, ਟਿਕਾ ਆਪ ਜੀ ਬਖਸ਼ਿਓ, ਕਿਉਂਕਿ ਖੰਡਾ ਬਹੁਤ ਬਣਿਆ ਹੁੰਦਾ ਆਉਣ ਦਾ ਜਾਣ ਦਾ ਜਥਿਆਂ ਦਾ। ਤੁਸੀਂ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਕਥਾ ਤੁਸੀਂ ਕਰਾਉਣੀ ਹੈ। ਬਖਸ਼ੋ ਅਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੀਰਤਨ ਕਰਕੇ ਗਏ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਐ, ਮਿਲ ਵੇਲਾ ਹੈ ਇਹ। ਭਾਈ ਸਾਹਿਬ ਨੇ ਵਿਚਾਰ ਵਿੱਚ ਕਿਹਾ ਕਿ ਇਸ ਸੁੱਤੇ ਹੋਏ ਅੰਦਰ ਨੂੰ ਜਗਾਉਣ ਵਾਸਤੇ ਅਸੀਂ ਗੁਰੂ ਸ਼ਬਦ ਦਾ ਸਹਾਰਾ ਲੈਣਾ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਵਾਰ ਵਾਰ ਸਾਨੂੰ ਕਹਿਣਗੇ ਬੰਦਿਆ ਤੂੰ ਜਾਗ। ਸਿਰ ਮੈਂ ਉਸ ਮਕਸਦ ਸੰਬੰਧੀ 20-25 ਆਪ ਦੇ ਲਾਂਗਾ ਕਿ ਬੰਦਿਆ ਤੂੰ ਜਾਗ। ਅਤੇ ਕਈ ਵਾਰੀ ਮਨ 'ਚ ਆਉਂਦਾ ਵੀ ਅਸੀਂ ਜਾਗ ਕੇ ਤਾਂ ਆਪਣੇ ਘਰੋਂ ਚੱਲ ਕੇ ਗੁਰਦੁਆਰੇ ਆਏ ਹਾਂ, ਜਾਗਿਆ ਹੋਇਆ ਹੀ ਬੰਦਾ ਤਾਂ ਚੌਂਕੜਾ ਮਾਰ ਕੇ ਸੰਗਤ 'ਚ ਬੈਠਾ ਹੈ, ਜਾਗਿਆ ਹੋਇਆ ਬੰਦਾ ਹੀ ਤਾਂ ਲੰਗਰ ਛਕ ਰਿਹਾ, ਜਾਗਿਆ ਹੋਇਆ ਬੰਦਾ ਹੀ ਤਾਂ ਗੱਲਾਂ ਬਾਤਾਂ ਕਰਦਾ। ਅਤੇ ਫਿਰ ਵਾਰ ਵਾਰ ਗੁਰਬਾਣੀ ਔਰ ਮਹਾਂਪੁਰਖ ਕਹਿੰਦੇ ਨੇ ਤੂੰ ਆਪਣੇ ਆਪ ਨੂੰ ਜਗਾ, ਕੀ ਇਹ ਜਾਗਿਆ ਹੋਇਆ ਨਹੀਂ? ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਅਸੀਂ ਪ੍ਰਮਾਣ ਲਏ ਨੇ ਕਿ ਸਤਿਗੁਰੂ ਨੇ ਕਿਹਾ ਕਿ ਬੰਦਾ ਅੱਖਾਂ ਨਾਲ ਵੇਖਦਾ ਪਰ ਸੱਚ ਇਹ ਵੇ ਉਹ ਜਾਗਦਾ ਹੋਇਆ ਵੀ ਸੁੱਤਾ ਹੈ। ਬੰਦਾ ਜ਼ਬਾਨ ਨਾਲ ਬੋਲਦਾ ਅਤੇ ਭੋਜਨ ਚੱਖਦਾ, ਉਹ ਬੋਲਦਾ ਅਤੇ ਚੱਖਦਾ ਹੋਇਆ ਵੀ ਸੁੱਤਾ ਹੈ। ਕਹਿਣ ਲੱਗੇ ਇਨਸਾਨ ਕੰਨਾਂ ਨਾਲ ਸਭ ਕੁਝ ਸੁਣਦਾ ਪਰ ਦੁੱਖ ਇਸ ਚੀਜ਼ ਦਾ ਉਹ ਸੁਣਨ ਦੇ ਬਾਵਜੂਦ ਵੀ ਉਹ ਸੁੱਤਾ ਹੋਇਆ ਹੈ। ਮਹਾਰਾਜ ਇਹ ਕੈਸੀ ਨੀਂਦ? ਇੱਕ ਨੀਂਦ ਹੈ ਆ ਸਰੀਰ ਦੀ, ਪਰ ਯਾਦ ਰੱਖਿਓ ਇੱਕ ਨੀਂਦ ਹੈ ਬੰਦੇ ਦੇ ਮਾਨਸਿਕ ਤਲ ਦੀ ਅੰਦਰ ਦੀ। ਸਤਿਗੁਰੂ ਅੱਖਾਂ ਨਾਲ ਦੇਖਦਾ ਵੀ ਸੁੱਤਾ, ਕੰਨਾਂ ਨਾਲ ਸੁਣਦਾ ਵੀ ਸੁੱਤਾ ਅਤੇ ਜ਼ਬਾਨ ਨਾਲ ਬੋਲਦਾ ਵੀ ਸੁੱਤਾ? ਮਹਾਰਾਜ ਜੀ ਨੇ ਕਿਹਾ ਹਾਂ ਬਿਲਕੁਲ, ਕਿ ਲੋਕ ਸੁੱਤੇ ਹੋਏ ਹੀ ਸਾਰੀ ਜ਼ਿੰਦਗੀ ਕੱਢ ਦਿੰਦੇ ਨੇ। ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਓ ਨੀਂਦ ਕੈਸੀ? ਕਹਿਣ ਲੱਗੇ ਅੱਖਾਂ ਦੀ ਨੀਂਦ ਹੈ ਕਿ ਅੱਖਾਂ ਖੁੱਲੀਆਂ ਨੇ ਪਰ ਜਦੋਂ ਕੇਵਲ ਇਹ ਪਰਾਇਆ ਸਰੀਰ, ਪਰਾਇਆ ਧਨ, ਪਰਾਇਆ ਰੂਪ ਅਤੇ ਪਰਾਏ ਮਹੱਲ ਦੇਖਦੀਆਂ ਨੇ, ਅਸਲੀਅਤ ਇਹ ਵੇ ਉਦੋਂ ਅੱਖਾਂ ਖੁੱਲੀਆਂ ਹੋਈਆਂ, ਦੇਖਦੀਆਂ ਹੋਈਆਂ ਵੀ ਸੁੱਤੀਆਂ ਨੇ। ਦੇਖੋ ਅਸੀਂ ਬਾਣੀ 'ਚੋਂ ਪ੍ਰਮਾਣ ਲਏ ਨੇ, ਕੰਨ ਸੁਣਦੇ ਨੇ ਪਰ ਜਦੋਂ ਕੇਵਲ ਸ਼ਬਦ ਨੂੰ ਛੱਡ ਕੇ ਸਿਰਫ ਨਿੰਦਿਆ ਚੁਗਲੀ ਗੰਧਨ ਵੈਣ ਸੁਣਦੇ ਨੇ ਉਦੋਂ ਕੰਨ ਵੀ ਸੁੱਤੇ ਨੇ। ਕਹਿਣ ਲੱਗੇ ਇਹ ਜ਼ਬਾਨ ਸੁੱਤੀ ਏ, ਜਦੋਂ ਇਹ ਮਿੱਠੇ ਸਵਾਦਾਂ ਵਿੱਚ ਖਚਤ ਹੋ ਗਈ, ਇਸ ਮਨ ਨੂੰ ਪੁੱਛ ਕੇ ਦੇਖੀਏ ਜਿਸ ਮਨ ਨੂੰ ਮਾਇਆ ਨੇ ਠੱਗ ਲਿਆ ਇਹ ਤਾਂ ਮਨ ਵੀ ਸੁੱਤਾ ਹੋਇਆ ਹੈ। ਸਤਿਗੁਰੂ ਦੇ ਬਚਨ ਨੇ ਕਿ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਬਦਾਂ ਵੱਲ ਧਿਆਨ ਦੇਣਾ, ਸਿਰਫ ਮੈਂ ਸੌਣਾ ਅਤੇ ਜਾਗਣਾ। ਜੋ ਭਾਈ ਸਾਹਿਬ ਇੱਕ ਪ੍ਰਕਰਨ ਛੇੜ ਕੇ ਗਏ, ਮਹਾਰਾਜ ਕਹਿੰਦੇ ਨੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਕਿ ਅੱਖਾਂ ਨੂੰ ਨੀਂਦ ਆ ਗਈ ਪਰਾਈ ਦ੍ਰਿਸ਼ਟੀ ਦੀ, ਵਾਸ਼ਨਾ ਦੀ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਕੰਨ ਸੌ ਗਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਵਾਦ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ। ਇਸ ਘਰ ਵਿੱਚ ਕੋਈ ਜਾਗੇ ਤਾਂ ਸਹੀ, ਸ਼ਾਇਦ ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵਾਰ ਵਾਰ ਇਹ ਸ਼ਬਦ ਕਹਿ ਕੇ ਜਾਗ ਲਿਖੋ ਰੇ ਮਨਾ, ਜਾਗ ਲਿਖੋ ਗੁਰੂ ਤੇਗ ਬਹਾਦਰ ਜੀ, ਜਾਗ ਲਿਖੋ ਰੇ ਮਨਾ, ਜਾਗ ਲਿਖੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਜਾਗ ਹੋਏ ਮਨਾ, ਸਰੀਰ ਲੈ ਕੇ ਆਏ ਪਰ ਇਹਨੂੰ ਵਾਪਸ ਲੈ ਕੇ ਨਹੀਂ ਜਾਏਗਾ। ਤਨ ਲੈ ਕੇ ਜਨਮ ਹੋਇਆ ਪਰ ਮੌਤ ਵੇਲੇ ਕਦੀ ਕੋਈ ਆਤਮਾ ਤਨ ਨਾਲ ਲੈ ਕੇ ਗਈ ਨਹੀਂ। ਆਤਮਾ ਸਰੀਰ ਲੈ ਕੇ ਆਈ ਜ਼ਰੂਰ ਹੈ ਪਰ ਜਿਸ ਦਿਨ ਮੌਤ ਹੋਣੀ ਹੈ ਉਦਨ ਸਰੀਰ ਨੇ ਇੱਥੇ ਰਹਿਣਾ, ਅੰਦਰ ਵਾਲੇ ਖੰਸ ਨੇ ਉਡਾਰੀ ਮਾਰਨੀ ਹੈ। ਮਹਾਰਾਜ ਕਹਿਣ ਲੱਗੇ ਜਾਗ ਲਿਖੋ ਰੇ ਮਨਾ, ਜਾਗ ਲਿਖੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਇਹ ਤਨ ਤੇਰੇ ਸਾਥ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਚਨਾਂ ਵਿੱਚੋਂ ਹੀ ਜੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਤੂੰ ਜਾਗ, ਕਬੀਰ ਸਾਹਿਬ ਦੇ ਤਿੰਨ ਸ਼ਲੋਕ ਨੇ ਉਹ ਖਾਸ ਕਰਕੇ ਜਾਗਣ ਦੇ ਸੰਬੰਧ ਵਿੱਚ ਉਹਨਾਂ ਉਚਾਰਨ ਕੀਤੇ। ਸੁੱਤਿਆਂ ਹੋਇਆਂ ਦੇ ਘਰ ਖਜ਼ਾਨੇ ਲੁੱਟੇ ਜਾਂਦੇ ਨੇ, ਜਾਗਦੇ ਹੋਏ ਬੰਦੇ ਆਪਣੇ ਘਰਾਂ ਨੂੰ ਸੰਭਾਲ ਲੈਂਦੇ ਨੇ, ਸੁੱਤੇ ਹੋਏ ਬੰਦਿਆਂ ਨੂੰ ਲੋਕ ਕਈ ਵਾਰੀ ਖਤਮ ਕਰਕੇ ਚਲੇ ਜਾਂਦੇ ਨੇ, ਸੁਚੇਤ ਹੋਏ 'ਚ ਜਾਗਦੇ ਹੋਏ ਆਪਣੀ ਹਿਫਾਜ਼ਤ ਕਰ ਲੈਂਦੇ ਨੇ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਉਹ ਤਿੰਨ ਸ਼ਲੋਕ ਨੇ। ਪਹਿਲਾ ਬਚਨ ਕਰਦੇ ਨੇ ਉਹ ਮਨਾ, ਤੂੰ ਕਿੰਨੀ ਕੁ ਦੇਰ ਤੱਕ ਸੋਵੇਂਗਾ। ਜਿਸ ਬੰਦੇ ਨੂੰ ਪਤਾ ਲੱਗ ਜਾਏ ਕਿ ਮੇਰੀ ਮੌਤ ਬਿਲਕੁਲ ਨਜ਼ਦੀਕ ਹੈ, ਜਿਹਨੂੰ ਸਮਝ ਪੈ ਜਾਏ ਕਿ ਅੱਜ ਜਾਂ ਕੱਲ੍ਹ ਨੂੰ ਮੇਰੀ ਅਰਥੀ ਉੱਠਣ ਵਾਲੀ ਹੈ, ਉਸ ਬੰਦੇ ਨੂੰ ਕਦੀ ਨੀਂਦ ਆਏਗੀ? ਉਸ ਬੰਦੇ ਨੂੰ ਕਦੀ ਵਾਸ਼ਨਾ ਪੋਹੇਗੀ? ਉਸ ਬੰਦੇ ਦੇ ਅੰਦਰ ਕਦੀ ਵਿਕਾਰ ਉੱਠਣਗੇ? ਬਸ ਸਮਝ ਪੈ ਜਾਏ ਕਿ ਮੌਤ ਨੇੜੇ ਹੈ। ਕਬੀਰ ਸਾਹਿਬ ਦੇ ਤਿੰਨੇ ਬਚਨ ਕੀ ਇਹਦੇ ਨਾਲ ਸੰਬੰਧਿਤ ਨੇ। ਇੱਕ ਇੱਥੇ ਅਰਜ਼ ਜ਼ਰੂਰ ਕਰਾਂ, ਭਾਵੇਂ ਇਹ ਕਹਾਣੀ ਰੂਪ ਕਹਿ ਲਵੋ ਕਿ ਅਕਸਰ ਜਦੋਂ ਬੰਦੇ ਕੋਲ ਜਵਾਨੀ ਹੁੰਦੀ ਹੈ, ਪੈਸਾ ਹੁੰਦਾ ਹੈ, ਇੱਕ ਅਰਜ਼ ਕਰਾਂ ਤਾਕਤ ਹੁੰਦੀ ਹੈ, ਉਦੋਂ ਹੰਕਾਰ ਨੂੰ ਬੁਲਾਉਣ ਦੀ ਲੋੜ ਨਹੀਂ। ਜੋਬਨ ਅਤੇ ਰੁਪਈਆ ਆਉਣ ਦੀ ਦੇਰ ਹੈ, ਇੱਕ ਖਿੰਨ ਦੇ ਵਿੱਚ ਬੰਦੇ ਦਾ ਆਪਣਾ ਆਪਾ ਭੁੱਲ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਐਮਨਾਬਾਦ ਵਿੱਚ ਕਤਲੋ ਗਾਰਤ ਹੋਇਆ, ਐਮਨਾਬਾਦ ਅੰਦਰ ਲੋਕਾਂ ਦੇ ਮੌਤ ਦੇ ਘਾਟ ਉਤਾਰੇ ਗਏ ਅਤੇ ਉੱਥੇ ਇੱਕੋ ਗੱਲ ਕਹੀ ਕਿ ਧੰਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਹੇ। ਕਹਿਣ ਲੱਗੇ ਇੱਕ ਜਵਾਨੀ ਅਤੇ ਦੂਜਾ ਰੁਪਈਆ, ਉਹਨੇ ਤਮਾਸ਼ਿਆਂ 'ਚ ਪਿਆ ਰਿਹਾ ਬੰਦਾ। ਦੂਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਹੈ ਕਿ ਜੋਬਨ ਧਨ ਪ੍ਰਭਤਾ ਕੈ ਮਧ ਮੈਂ, ਇੱਕ ਜਵਾਨੀ ਦੂਜਾ ਰੁਪਈਆ। ਇਹਦੇ ਹੰਕਾਰ ਵਿੱਚ ਬੰਦਾ ਇਸ ਤਰ੍ਹਾਂ ਮਸਤ ਹੋਇਆ ਰਹਿੰਦਾ ਜਿਵੇਂ ਸ਼ਰਾਬੀ ਬੰਦਾ ਤੁਰਿਆ ਫਿਰਦਾ ਹੈ। ਜੋਬਨ ਧਨ ਪ੍ਰਭਤਾ ਕੈ ਮਧ ਮੈਂ, ਐਨ ਸਰਹਿ ਦੀਵਾਨਾ, ਥੋੜ੍ਹਾ ਜਿਹਾ ਤੁਸੀਂ ਟਿਕਾ ਮੈਨੂੰ ਬਖਸ਼ਿਓ ਕਿ ਦੇਖੋ ਇੱਕ ਜਵਾਨੀ ਅਤੇ ਦੂਜਾ ਰੁਪਈਆ ਜੇ ਕਿਤੇ ਸਹੀ ਪਾਸੇ ਲੱਗ ਜਾਵੇ। ਹੁਣ ਆਪ ਸੰਗਤ ਵੀ ਸੇਵਾ ਕਰ ਰਹੇ ਹੋ, ਇੱਕ ਖਿੰਨ ਮੈਂ ਵਿੱਚੋਂ ਨਿਕਲਣ ਲੱਗਾ। ਦੇਖੋ ਇੱਥੇ ਕਿਸੇ ਇੱਕ ਬੰਦੇ ਦਾ ਕੋਈ ਯੋਗਦਾਨ ਨਹੀਂ। ਮੈਂ ਸਟੇਜ ਤੋਂ ਸਪਸ਼ਟ ਸ਼ਬਦ ਕਹਿ ਦਿਆਂ, ਠੀਕ ਹੈ ਕੀਰਤਨ ਵਾਲੇ ਗੁਰਮੁਖ ਪਿਆਰ ਕਰਨ ਵਾਲੇ ਵਾਰ ਵਾਰ ਸ਼ਬਦ ਨਾਮ ਲੈਂਦੇ ਨੇ, ਅਸਲੀਅਤ ਇਹ ਕਿਸੇ ਬੰਦੇ ਇਕੱਲੇ ਦੀ ਕੋਈ ਖਸਤੀ ਨਹੀਂ। ਜੇ ਸੰਗਤ ਨਾਲ ਨਾ ਹੋਵੇ ਸੱਚ ਇਵੇਂ ਬੰਦਾ ਇਸ ਤਰ੍ਹਾਂ ਜਿਵੇਂ ਫੁਹਾਰੇ ਦਾ ਪਾਣੀ ਨਾ ਹੋਵੇ ਅਤੇ ਫੁਹਾਰੇ ਦੀ ਕੋਈ ਕੀਮਤ ਨਹੀਂ। ਜੇ ਸੰਗਤ ਦੀ ਬਖਸ਼ਿਸ਼ ਨਾ ਹੋਵੇ, ਜਿੰਨਾ ਮਰਜ਼ੀ ਵਿਦਵਾਨ ਹੋਏ ਬੰਦੇ ਦੀ ਵੀ ਕੋਈ ਕੀਮਤ ਨਹੀਂ, ਕਿਉਂਕਿ ਸੰਗਤ ਵਿੱਚ ਗੁਰੂ ਵਰਤਦਾ ਹੈ। ਇੱਥੇ ਇੱਕ ਬੇਨਤੀ ਕਰਨੀ ਹੈ, ਧਨ ਇੱਕ ਗੁਰਮੁਖ ਵੀ ਵਰਤਦਾ ਹੈ ਅਤੇ ਧਨ ਇੱਕ ਵਕਾਰੀ ਵੀ ਬੰਦਾ ਵਰਤਦਾ ਹੈ, ਇਹ ਦੋਨਾਂ ਦੇ ਵਿੱਚ ਫਰਕ ਕੀ ਹੈ? ਅਤੇ ਇੱਥੇ ਦੇਖੋ ਸੇਵਾ ਚੱਲ ਰਹੀ ਹੈ, ਗੁਰੂ ਕੀ ਸੰਗਤ ਲੰਗਰ ਛਕ ਰਹੀ ਹੈ, ਆਪ ਸਾਰੇ ਸੇਵਾ ਕਰ ਰਹੇ ਹੋ। ਅਤੇ ਮੈਨੂੰ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਚੇਤੇ ਆ ਗਿਆ, ਤਾਂ ਉਹ ਸ਼ਬਦ ਕਿਹਾ ਕਿ ਗੁਰਮੁਖ ਕੋਲ ਵੀ ਰੁਪਈਏ ਨੇ, ਮਨਮੁਖ ਕੋਲ ਵੀ ਰੁਪਈਏ ਨੇ, ਅਤੇ ਦੋਨਾਂ ਦੇ ਵਿੱਚ ਅੰਤਰ ਕੀ? ਕਰੰਸੀ ਤਾਂ ਇੱਕੋ ਜਿਹੀ ਹੈ, ਮਾਇਆ ਤਾਂ ਇੱਕੋ ਜਿਹੀ ਹੈ, ਰੁਪਈਏ ਨੋਟ ਤਾਂ ਇੱਕੋ ਛਾਪੇਖਾਨੇ ਤੋਂ। ਭਾਈ ਸਾਹਿਬ ਕਹਿੰਦੇ ਨੇ ਫਰਕ ਹੈ ਕਿਉਂ ਜੀ? ਕਹਿਣ ਲੱਗੇ ਮਾਇਆ ਇੱਕ ਸ਼ਿੰਗਾਰ ਹੈ, ਇੱਕ ਵੈਸ਼ਿਆ ਵੀ ਦੁਕਾਨ ਤੋਂ ਸ਼ਿੰਗਾਰ ਦਾ ਸਮਾਨ ਖਰੀਦਣ ਜਾਂਦੀ ਹੈ, ਇੱਕ ਸੁਹਾਗਣ ਵੀ ਖਰੀਦਣ ਜਾਂਦੀ ਹੈ, ਦੋਨਾਂ ਦੇ ਖਰੀਦਣ ਵਿੱਚ ਬੜਾ ਅੰਤਰ ਹੈ। ਵੈਸ਼ਿਆ ਲੋਕਾਂ ਨੂੰ ਤਨ ਦਿਖਾਉਣ ਲਈ ਕੇਵਲ ਸ਼ਿੰਗਾਰ ਖਰੀਦਦੀ ਹੈ, ਇੱਕ ਸੁਹਾਗਣ ਪਤੀ ਨੂੰ ਰਿਜਾਣ ਲਈ ਖਰੀਦਦੀ ਹੈ। ਦੁਕਾਨ ਇੱਕੋ ਹੀ ਹੈ, ਸ਼ਿੰਗਾਰ ਇੱਕੋ ਹੈ। ਕਹਿੰਦੇ ਨੇ ਮਨਮੁਖ ਦੇ ਹੱਥ ਵਿੱਚ ਆਇਆ ਹੋਇਆ ਪੈਸਾ ਕਈ ਵਾਰੀ ਵਹਿਸ਼ਿਆਂ ਦਾ ਸ਼ਿੰਗਾਰ ਬਣ ਜਾਂਦਾ ਹੈ, ਅਤੇ ਗੁਰਮੁਖ ਦੇ ਹੱਥ ਵਿੱਚ ਆਇਆ ਹੋਇਆ ਧਨ ਸੱਚ ਇਹ ਵੇਖ ਕੇ ਸੁਹਾਗਣ ਬਣਾ ਦਿੰਦਾ ਹੈ। ਬੇਨਤੀ ਸਮਝਿਓ, ਇਹ ਸੇਵਾ ਜੋ ਆਪਾਂ ਕਰਨੇ ਹਾਂ, ਫਿਰ ਮੈਂ ਉਸੇ ਪ੍ਰਕਰਨ 'ਤੇ ਆਉਣਾ ਕਿ ਜਗਾਉਣ ਲਈ ਸਮਾਗਮ, ਆਹ ਲੰਗਰ ਪੰਗਤ ਲੱਗੀ ਹੈ। ਮੈਨੇ ਤਾਂ ਮਨ 'ਚ ਆਇਆ ਕਿ ਜਦੋਂ ਸੰਗਤ ਪ੍ਰਸ਼ਾਦਾ ਛਕਦੀ ਹੈ ਅਤੇ ਇੱਥੇ ਕੋਈ ਪਾਬੰਦੀ ਨਹੀਂ, ਇੱਥੇ ਕੋਈ ਲੱਖ ਦਿੰਦਾ, ਕੋਈ ਪੈਸਾ ਦਿੰਦਾ, ਜਿਸ ਕੋਲ ਨਹੀਂ ਵੀ ਕਿ ਉਹਦੀ ਅਰਦਾਸ ਨਹੀਂ ਹੋ ਸਕਦਾ। ਜਿਹੜਾ ਵਿਚਾਰਾ ਦਿਹਾੜੀ ਕਰਕੇ ਖਾਂਦਾ, ਉਹ ਸਾਰਾ ਦਿਨ ਲੰਗਰ ਦੇ ਭਾਂਡੇ ਮਾਂਜਦਾ ਹੋਵੇ, ਲੱਖਾਂ ਰੁਪਈਆਂ ਦੀ ਓਨੀ ਕੀਮਤ ਨਹੀਂ ਜਿੰਨੀ ਕੀਮਤ ਇੱਕ ਗੁਰੂ ਕੇ ਸੰਗਤ ਦੇ ਜੋੜੇ 'ਤੇ ਭਾਂਡੇ ਮਾਂਜਣ ਦੀ। ਸ਼ਬਦ ਸਮਝਿਓ, ਭਾਈ ਸਾਹਿਬ ਨੂੰ ਕਿਸੇ ਪੁੱਛਿਆ ਵੀ ਸੰਗਤ ਦੀ ਸੇਵਾ, ਗੁਰਸਿੱਖਾਂ ਦੀ ਸੇਵਾ, ਇਹਦਾ ਫਲ ਕਿੰਨਾ ਕੁ ਹੈ? ਇਹ ਸਿਰ ਮੈਂ ਇੱਕ ਖਿੰਨ ਵਿੱਚੋਂ ਨਿਕਲਿਆ ਪ੍ਰਕਰਨ ਕਵਰ ਕਰਾਂਗਾ ਕਿ ਸਿੱਖਾਂ ਦੀ ਸੇਵਾ, ਸੰਗਤ ਦੀ ਸੇਵਾ, ਇਹਦਾ ਫਲ ਕਿੰਨਾ ਕੁ ਹੈ। ਭਾਈ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ, ਕਿਉਂਕਿ ਅਸੀਂ ਬੈਠੇ ਹਾਂ, ਕਣਕ ਸਾਡੇ ਸਾਹਮਣੇ ਵੇ, ਗੱਬੇ 'ਚ ਆਉਣਾ ਹੋਰ ਮਹੀਨੇ ਤੱਕ ਇਹਨੇ। ਕਹਿਣ ਲੱਗੇ, ਜ਼ਮੀਨ ਅਤੇ ਸੰਗਤ ਦੀ ਸੇਵਾ, ਸਿੱਖ ਦੀ ਸੇਵਾ, ਇੱਕ ਪਾਸੇ ਉਹਨਾਂ ਧਰਤੀ ਲੈ ਲਈ ਅਤੇ ਇੱਕ ਪਾਸੇ ਸਿੱਖ ਦੀ ਸੇਵਾ ਲੈ ਲਈ, ਸ਼ਾਇਦ ਇੱਥੇ ਬੇਨਤੀ ਕੀਤੀ ਹੋਵੇ। ਭਾਈ ਸਾਹਿਬ ਕਹਿੰਦੇ ਨੇ, ਆਹ ਜ਼ਮੀਨ ਸਾਡੇ ਕੋਲ ਹੈ, ਇਹਦੇ ਵਿੱਚ ਜੇ ਇੱਕ ਮਣ ਬੀਜ ਪਾਇਆ ਨਾ, ਤਾਂ 40 ਮਣ ਇਹਦੇ 'ਚੋਂ ਨਿਕਲਣਾ ਹੈ, 60 ਮਣ ਵੀ ਨਿਕਲ ਸਕਦਾ। ਕਈ ਵਾਰੀ ਐਸੀਆਂ ਫਸਲਾਂ ਹੁੰਦੀਆਂ ਨੇ, ਬੀਜ ਸਿਰਫ ਆਪਾਂ 2-4 ਕਿਲੋ ਪਾਉਂਦੇ ਹਾਂ ਅਤੇ ਫਸਲ ਜਿਹੜੀ ਹੈ ਕੁਇੰਟਲਾਂ ਦੇ ਹਿਸਾਬ ਨਾਲ ਉਹਦਾ ਝਾੜ ਨਿਕਲਦਾ ਹੈ। ਸ਼ਬਦ ਧਿਆਨ ਦੇਣਾ, ਧਰਤੀ ਅਤੇ ਸੰਗਤ ਦੀ ਸੇਵਾ। ਭਾਈ ਸਾਹਿਬ ਕਹਿੰਦੇ ਨੇ, ਇਹ ਜ਼ਮੀਨ ਮੈਂ ਅੱਜ ਸਿੱਖ ਦੀ ਸੇਵਾ ਤੈਨੂੰ ਉਦਾਹਰਨ ਬਣਾ ਕੇ ਸੰਗਤ ਨੂੰ ਦੱਸਣੀ ਚਾਹੁੰਦਾ। ਕਹਿਣ ਲੱਗੇ, ਤੇਰੇ ਵਿੱਚ ਇੱਕ ਬੀਜ ਪਾਈਏ, ਤੂੰ ਇਹਦੇ ਬਦਲੇ ਹਜ਼ਾਰਾਂ ਫਲ ਦੇਣੀ ਹੈ। ਸ਼ਬਦ ਸੁਣਿਓ, ਜੇ ਇੱਕ ਅੰਬ ਦਾ ਬੀਜ ਇੱਕ ਗਿਟਕ ਬੀਜੀਏ ਤਾਂ ਕੁਝ ਸਾਲਾਂ ਵਿੱਚ ਉਹ ਹਜ਼ਾਰਾਂ ਲੱਖਾਂ ਅੰਬ ਸਾਨੂੰ ਦਏਗਾ ਚੂਪਣ ਵਾਸਤੇ, ਖਾਣ ਲਈ। ਧਰਤੀ, ਤੂੰ ਇੱਕ ਬੀਜ ਲੈ ਕੇ ਹਜ਼ਾਰਾਂ ਫਲ ਵਾਪਸ ਕਰਨੀ ਹੈ। ਪਰ ਕਹਿਣ ਲੱਗੇ, ਫਿਰ ਵੀ ਗਿਣਤੀ ਮਿਣਤੀ ਹੋ ਸਕਦੀ ਹੈ ਕਿ ਇੰਨਾ ਬੀਜ ਪਾਇਆ, ਇੰਨਾ ਝਾੜ ਨਿਕਲੇਗਾ। ਕਹਿਣ ਲੱਗੇ, ਸਿੱਖ ਦੇ ਮੁੱਖ ਵਿੱਚ ਜਦੋਂ ਕੋਈ ਇੱਕ ਫੁਲਕਾ ਰੋਟੀ ਗਰਾਈ ਪਾ ਦਿੰਦਾ, ਕਹਿਣ ਲੱਗੇ, ਕਾਗਜ਼ਾਂ ਦੀ ਗਿਣਤੀ ਮੁੱਕ ਜਾਂਦੀ ਹੈ, ਸਿੱਖ ਦੀ ਕੀਤੀ ਕੋਈ ਸੇਵਾ ਦਾ ਫਲ ਕੋਈ ਗਿਣ ਵੀ ਨਹੀਂ ਸਕਦਾ, ਉਹਦਾ ਕੋਈ ਗਿਣਤੀ ਹੈ ਹੀ ਨਹੀਂ। ਸ਼ਬਦ ਵੱਲ ਧਿਆਨ ਦਿਆ ਜੇ। ਕਹਿਣ ਲੱਗੇ, ਤੂੰ ਇੱਕ ਗੁਣਾ ਲੈਨੀ ਹੈ ਅਤੇ ਹਜ਼ਾਰ ਗੁਣਾ ਵਾਪਸ ਮੋੜਨੀ ਹੈ, ਧਰਤੀ ਨੂੰ ਕਹਿ ਰਹੇ ਨੇ। ਕਹਿਣ ਲੱਗੇ, ਸਿੱਖ ਦੇ ਮੁੱਖ ਵਿੱਚ ਪਾਇਆ ਕੋਈ ਅੰਕ ਨਹੀਂ, ਕੋਈ ਗਿਣਤੀ ਨਹੀਂ। ਦੂਜੀ ਗੱਲ ਉਹਨਾਂ ਕਹੀ, ਕਹਿਣ ਲੱਗੇ, ਧਰਤੀ ਤੇਰਾ ਇੱਕ ਸੁਭਾਅ ਹੈ, ਇਹ ਬਾਣੀ ਹੈ ਸਿਰਫ ਸਮਝਣ ਲਈ, ਜੋ ਤੇਰੇ ਵਿੱਚ ਬੀਜ ਪਾਈਏ ਤੂੰ ਉਹੀ ਵਾਪਸ ਕਰਨੀ। ਜੇ ਕਣਕ ਬੀਜੀਏ ਤਾਂ ਛੋਲੇ ਨਹੀਂ ਇਹਦੇ ਵਿੱਚੋਂ ਨਿਕਲਣੇ, ਜੇ ਝੋਨਾ ਮੁੰਜੀ ਲਾਈ, ਆਪਣੀ ਇੱਥੋਂ ਦੀ ਬੋਲੀ ਸ਼ਬਦ ਵਰਤਾ, ਮੁੰਜੀ ਲਾਈਏ, ਮੁੰਜੀ ਦੇ ਵਿੱਚੋਂ ਆਪਾਂ ਕਣਕ ਨਹੀਂ ਪੈਦਾ ਕਰ ਸਕਣੀ। ਜੇ ਕਿਸੇ ਨੇ ਦਾਖਾਂ ਬੀਜੀਆਂ ਨੇ ਤਾਂ ਉਹਦੇ ਵਿੱਚੋਂ ਅਮਰੂਦ ਨਹੀਂ ਨਿਕਲਣੇ। ਧਰਤੀ ਦਾ ਇੱਕ ਸੁਭਾਅ ਹੈ ਕਿ ਜਿਹੜਾ ਬੀਜ ਇਹਦੇ ਵਿੱਚ ਪਾਇਆ ਜਾਂਦਾ ਉਹ ਬੀਜ ਨੂੰ ਲੈ ਕੇ ਉਹ ਜਿਹਾ ਫਲ ਵਾਪਸ ਕਰ ਦਈਏ, ਇਹ ਨਹੀਂ ਕਿ ਕਹੀਏ ਮੈਂ ਤੇਰੇ 'ਚ ਕਣਕ ਬੀਜੀਏ, ਮੇਰੇ ਕੱਲ੍ਹ ਛੋਲਿਆਂ ਦੀ ਲੋੜ ਹੈ, ਤੂੰ ਛੋਲੇ ਦੇ ਦੇ। ਉਹ ਕਹੇਗੀ, ਨਹੀਂ, ਮੇਰੀ ਇੱਕ ਰੀਤ ਹੈ, ਜਿਹੜਾ ਬੀਜ ਪਾਇਆ ਮੈਂ ਉਹ ਹੀ ਫਲ ਵਾਪਸ ਕਰਾਂਗੀ, ਕਿਉਂਕਿ ਬੀਜ ਹੀ ਵਾਪਸ ਆਏਗਾ। ਇੱਥੇ ਬੇਨਤੀ ਸਮਝਿਓ। ਕਹਿਣ ਲੱਗੇ, ਜ਼ਮੀਨ, ਫਿਰ ਮੈਂ ਸ਼ਬਦ ਦੁਹਰਾਵਾਂ, ਤੇਰੇ 'ਚ ਇੱਕ ਗੁਣਾ ਬੀਜ ਪਾਈਏ ਤੂੰ ਹਜ਼ਾਰ ਗੁਣਾ ਫਲ ਦੇਣੀ ਹੈ। ਸੰਗਤ ਦੀ ਸੇਵਾ ਕੋਈ ਕਰ ਦੇ, ਉਹਦੇ ਫਲ ਦੀ ਗਿਣਤੀ ਹੀ ਨਹੀਂ। ਤੇਰੇ ਵਿੱਚ ਜੋ ਬੀਜ ਪਾਈਏ ਉਹ ਤੂੰ ਵਾਪਸ ਕਰਨੀ ਹੈ, ਉਹ ਹੀ ਬੀਜ, ਉਹ ਹੀ ਫਲ ਦੇਗੀ। ਕਹਿਣ ਲੱਗੇ, ਸੰਗਤ ਦੀ ਸੇਵਾ ਕਰਨ ਵਾਲਿਆਂ, ਜਿੰਨੇ ਵੀ ਤੇਰੇ ਅੰਦਰ ਦੀ ਭਾਵਨਾ ਹੈ, ਜੋ ਕੁਝ ਤੂੰ ਇੱਛੇਗਾ, ਸੱਚ ਇਵੇਂ ਸੰਗਤ ਦੀ ਸੇਵਾ ਸਾਰੇ ਫਲ ਹੀ ਤੇਰੀ ਝੋਲੀ 'ਚ ਪਾ ਦੇਗੀ। ਪਰ ਧਰਤੀ ਨਹੀਂ। ਤੀਸਰੀ ਗੱਲ ਜਿਹੜੀ ਕਹੀ, ਉਹ ਮੇਰੀ ਅੱਤ ਲਾਜ਼ਮੀ ਸੀ ਆਪ ਨਾਲ ਸਾਂਝੀ ਕਰਨੀ। ਕਹਿਣ ਲੱਗੇ, ਧਰਤੀ, ਫਿਰ ਸ਼ਬਦ ਮੈਂ ਰਿਪੀਟ ਕਰ ਰਿਹਾ, ਇੱਕ ਗੁਣਾ ਦੇ ਬਦਲੇ ਹਜ਼ਾਰ ਗੁਣਾ ਦਿੰਦੀ ਹੈ, ਜੋ ਫਲ ਪਾਈਏ ਉਹੀ ਦੇਗੀ। ਪਰ ਗੁਰਸਿੱਖਾਂ ਦੀ ਸੇਵਾ, ਇਹਦੇ ਵਿੱਚੋਂ ਜੋ ਇੱਛਾਂਗੇ ਉਹ ਮਿਲੇਗਾ। ਭਾਈ ਸਾਹਿਬ ਨੂੰ ਪੁੱਛਿਆ ਵੀ ਮੰਨ ਲਿਆ ਜਾਏ ਕਿ ਕਿਸੇ ਬੰਦੇ ਦੇ ਕੋਲ ਸੇਵਾ ਕਰਨ ਲਈ ਕੁਛ ਵੀ ਨਹੀਂ, ਨਾ ਉਹਦੇ ਕੋਲ ਪੈਸਾ, ਨਾ ਉਹਦੇ ਕੋਲ ਅੰਨ, ਨਾ ਉਹਦੇ ਕੋਲ ਕੋਈ ਧਨ, ਅਤੇ ਉਹ ਫਿਰ ਕੀ ਕਰੇਗਾ? ਇਹਦਾ ਮਤਲਬ ਕਿ ਜਿਹੜੇ ਸੇਵਾ ਕੀਤੀ ਫਲ ਉਹਨਾਂ ਨੂੰ ਮਿਲਿਆ। ਭਾਈ ਸਾਹਿਬ ਨੇ ਜਿਹੜੀ ਇੱਕ ਗੱਲ ਕਹੀ, ਅਸੀਂ ਸਾਰੇ ਆਪਣੇ ਮਨ 'ਚ ਜ਼ਰੂਰ ਧਾਰਨ ਕਰੀਏ। ਕਹਿਣ ਲੱਗੇ, ਮੰਨ ਲਿਆ ਜਾਏ ਕਿਸੇ ਕੋਲ ਧਨ ਨਹੀਂ, ਅੰਨ ਨਹੀਂ, ਪੈਸਾ ਨਹੀਂ, ਇੱਕ ਕੰਮ ਕਰੇ, ਉਹ ਸੰਗਤ ਵਿੱਚ ਖਲੋ ਕੇ ਫੁਰਨਾ ਹੀ ਬਣਾ ਲਏ ਕਿ ਮੇਰੇ ਮਾਲਕਾ ਮੈਂ ਤੇਰੀ ਸੰਗਤ ਦੀ ਸੇਵਾ ਕਰਨੀ ਹੈ। ਕਹਿਣ ਲੱਗੇ, ਫੁਰਨਾ ਬਣਾਉਣ ਨਾਲ ਹੀ ਸਾਰੇ ਫਲ ਮਿਲ ਜਾਣਗੇ। ਸਿਰਫ ਖਿਆਲ ਪੈਦਾ ਕਰੇ। ਭਾਈ ਸਾਹਿਬ ਦੀ ਰਚਨਾ ਦੀ ਇਹ ਪੌੜੀ ਕਹਿ ਮੈਂ ਅਰਥ ਕਰ ਦਿੱਤੇ ਨੇ ਕਿ ਧਰਤੀ ਬੀਓ ਬਜਾਏ ਸਹਿਸ ਫਲਾਇਆ, ਸਹਿਸ ਦਰ ਤੇ ਹਜ਼ਾਰ, ਇੱਕ ਗੁਣਾ ਦਿੱਤਾ ਹਜ਼ਾਰ ਗੁਣਾ ਮਿਲਿਆ। ਧਰਤੀ ਬੀਓ ਬਜਾਏ ਸਹਿਸ ਫਲਾਇਆ, ਗੁਰਸਿੱਖ ਮੁੱਖ ਸਮਾਏ ਸਭ ਫਲ ਲਾਇਆ। ਕਹਿਣ ਲੱਗੇ, ਧਰਤੀ ਦੇ ਫਲਾਏ ਜੋਈ ਫਲ ਪਾਇਆ, ਗੁਰਸਿੱਖ ਮੁੱਖ ਸਮਾਏ। ਅਗਲਾ ਸ਼ਬਦ ਉਹਨਾਂ ਵਰਤਿਆ, ਕਹਿਣ ਲੱਗੇ ਸਭ ਫਲ ਲਾਇਆ, ਹਰ ਚੀਜ਼ ਉਹਨੂੰ ਮਿਲੀ, ਬੀਜੇ ਬਾਜ ਨਾ ਖਾਏ ਨਾ ਧਰਤ ਚਮਾਇਆ, ਗੁਰਸਿੱਖ ਚਿੱਤ ਵਸਾਏ ਇੱਛ ਪੁਜਾਇਆ। ਸਿਰਫ ਸਿੱਖ ਨੂੰ ਮਨ ਵਿੱਚ ਚੇਤੇ ਹੀ ਕਰ ਲਏ, ਤੇਰੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਹੋ ਜਾਣਗੀਆਂ। ਇੱਥੇ ਕੱਲ੍ਹ ਵੀ ਭਾਈ ਨੰਦ ਲਾਲ ਸਾਹਿਬ ਜੀ ਦਾ ਜ਼ਿਕਰ ਚੱਲਿਆ। ਉਹਨਾਂ ਨੇ ਹੱਥੀਂ ਸੇਵਾ ਕੀਤੀ, ਉਹ ਜਾਗੇ ਹੋਏ ਪੁਰਸ਼ ਨੇ। ਮੈਂ ਜਿਹੜੀ ਸ਼ਬਦ ਉੱਥੇ ਲਿਆਉਣਾ ਚਾਹੁੰਦਾ, ਸੰਗਤ ਦੀ ਸੇਵਾ ਦਾ ਮਕਸਦ ਸੀ ਕਿ ਪਤਾ ਨਹੀਂ ਕਿਸੇ ਜਾਗੇ ਹੋਏ ਦਾ ਗਲਾਸ, ਕਿਉਂਕਿ ਇੱਥੇ ਸ਼ਬਦ ਕੇਵਲ ਭਾਂਡਿਆਂ ਦੀ, ਜੋੜਿਆਂ ਦੀ, ਹੱਥਾਂ ਦੀ ਸੇਵਾ ਦੀ ਨਹੀਂ। ਭਾਂਡੇ ਤਾਂ ਰੈਸਟੋਰੈਂਟਾਂ ਵਿੱਚ ਰੋਜ਼ ਮਜ਼ਦੂਰ ਮਾਂਜਦੇ ਪਏ ਨੇ, ਸ਼ਹਿਰਾਂ ਵਿੱਚ ਰੋਜ਼ ਜਮਾਦਾਰ ਝਾੜੂ ਲਾਉਂਦੇ ਪਏ ਨੇ। ਆ ਬਾਹਰ ਨਿਕਲ ਕੇ ਦੇਖੋ, ਜੋੜੇ ਤਾਂ ਮੋਚੀ ਵੀ ਗੰਢਦੇ ਪਏ ਨੇ, ਉਹਨਾਂ ਦੀਆਂ ਕਈ ਪੁਸ਼ਤਾਂ ਜੋੜੇ ਗੰਢ ਦੀਆਂ, ਕੋਈ ਬ੍ਰਹਮ ਗਿਆਨੀ ਬਣਿਆ? ਜਮਾਦਾਰ ਦੇ ਪੁੱਤਰ ਅੱਗੇ ਝਾੜੂ ਲਾਉਂਦੇ ਨੇ, ਕੋਈ ਬ੍ਰਹਮ ਗਿਆਨੀ ਬਣਿਆ? ਭਾਂਡੇ ਰੈਸਟੋਰੈਂਟ 'ਚ ਰੋਜ਼ ਮਾਂਜੇ ਜਾਂਦੇ ਨੇ, ਕਿਸੇ ਨੂੰ ਬ੍ਰਹਮ ਗਿਆਨ ਦੀ ਲਖਤਾ ਹੋਈ? ਬਿਲਕੁਲ ਨਹੀਂ। ਪਰ ਇੱਥੇ ਜਦੋਂ ਸੰਗਤ ਵਿੱਚ ਕਿਤੇ ਵੀ ਕੋਈ ਭਾਂਡੇ ਮਾਂਜਦਾ, ਜੋੜੇ ਝਾੜਦਾ, ਪਤਾ ਨਹੀਂ ਉਹਨਾਂ ਜੋੜਿਆਂ ਵਿੱਚ ਕਿਹੜੀ ਬਖਸ਼ੀ ਹੋਈ ਰੂਹ ਦਾ ਜੋੜਾ ਆਉਣਾ, ਕਿਤੇ ਹੱਥ ਨਾਲ ਭਾਂਡਾ ਲੱਗ ਕੇ ਸਪਰਸ਼ ਕਰਨਾ, ਉਸ ਜੋੜੇ ਨੂੰ ਸਪਰਸ਼ ਕੀਤਿਆਂ ਵੀ ਜ਼ਿੰਦਗੀ ਪਲ ਸਕਦੀ। ਇੱਥੇ ਇੱਕ ਉਦਾਹਰਨ ਹੈ। ਧੰਨ ਗੁਰੂ ਅਰਜਨ ਦੇਵ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਕਿਰਪਾ ਪੈ ਕਰਦੇ ਨੇ। ਅਜੇ ਗੁਰਗੱਦੀ ਮਿਲੀ ਹੈ, ਪਿਰਥੀਏ ਦਾ ਵਿਰੋਧ ਅਜੇ ਸ਼ਿਖਰ 'ਤੇ ਨਹੀਂ। ਕਾਬਲ ਤੋਂ ਸੰਗਤ ਤੁਰੀ, ਤਵੱਜੋ ਦੇਣੀ, ਮਨ ਚਾਇਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੀਏ। ਆਈ ਸੰਗਤ ਪੈਦਲ ਸ਼ਬਦ ਪੜ੍ਹਦੇ ਆਏ, ਅਤੇ ਜਿੱਥੇ ਅਸਥਾਨ ਗੁਰਦੁਆਰਾ ਪਿਪਲੀ ਸਾਹਿਬ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ, ਬਜ਼ੁਰਗ ਸਨ, ਕਹਿਣ ਲੱਗੇ ਰਾਤ ਪੈ ਗਈ, ਇੱਥੇ ਹੁਣ ਟਿਕਾਣਾ ਕਰੋ, ਸਵੇਰੇ ਅੰਮ੍ਰਿਤ ਵੇਲੇ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਾਂਗੇ। ਕੁਝ ਬਜ਼ੁਰਗ ਐਸੇ ਜਿਨ੍ਹਾਂ ਦੇ ਚੱਲਣ ਕਰਕੇ ਲੱਤਾਂ ਥੱਕੀਆਂ, ਪੈਰ ਲੱਤਾਂ ਦਰਦ ਕਰਦੇ ਨੇ। ਜਦੋਂ ਰਾਤ ਨੂੰ ਉਹ ਟਿਕੇ ਅਤੇ ਇੱਕ ਨੌਜਵਾਨ ਆਇਆ, ਉਹਨਾਂ ਦੇ ਮੁੱਖ ਤੋਂ ਨਿਕਲੇ ਹੋਏ ਬਚਨ ਅੱਤ ਦੇ ਮਿਠਾਸ ਭਰੇ ਸਨ। ਉਹਨਾਂ ਨੂੰ ਕਹਿਣ ਲੱਗੇ, ਸਾਧ ਸੰਗਤ ਜੀ, ਆਪ ਜੀ ਆਇਓ ਦੂਰੋਂ ਚੱਲ ਕੇ, ਕਾਬਲ ਦੀ ਧਰਤੀ ਤੋਂ ਆਇਓ। ਅਤੇ ਉਹਨਾਂ ਵਿੱਚੋਂ ਕਿਹਾ, ਹਾਂ, ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਹਾਂ। ਅਤੇ ਉਸ ਨੌਜਵਾਨ ਨੇ ਕਿਹਾ, ਕਹਿਣ ਲੱਗੇ, ਇੱਕ ਕੰਮ ਕਰੋ, ਤੁਸੀਂ ਥੱਕੇ ਹੋ ਬਜ਼ੁਰਗੋ, ਸਾਧ ਸੰਗਤ ਜਿਹੜੇ ਬਜ਼ੁਰਗ ਸਨ, ਤੁਸੀਂ ਲੇਟੋ, ਮੈਂ ਆਪਣੇ ਹੱਥਾਂ ਨਾਲ ਤੁਹਾਡੇ ਚਰਨਾਂ ਦੀ ਸੇਵਾ ਕਰ ਦਿੰਦਾ। ਕਹਿਣ ਲੱਗੇ, ਨੌਜਵਾਨਾ, ਤੂੰ ਬਹੁਤ ਭਾਵਨਾ ਵਾਲਾ ਪ੍ਰਤੀਤ ਹੁੰਦਾ ਹੈ, ਚਰਨਾਂ ਦੀ ਸੇਵਾ ਕੀਤੀ, ਉਹਨਾਂ ਦੀਆਂ ਮੁੱਠਾਂ ਚਾਪੀ ਕੀਤੀ, ਲੱਤਾਂ ਘੁੱਟੀਆਂ, ਜਿਸ ਜਿਸ ਦੇ ਤਨ ਨੂੰ ਸਪਰਸ਼ ਕੀਤਾ ਉਹਨਾਂ ਦੀ ਸੇਵਾ ਕੀਤੀ। ਹਰ ਇੱਕ ਬੰਦਾ ਤਨ ਕਰਕੇ ਵੀ ਟਿਕਾਅ ਵਿੱਚ ਆ ਗਿਆ, ਮਨ ਕਰਕੇ ਵੀ ਟਿਕਾਅ ਵਿੱਚ ਆ ਗਿਆ। ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕੀਤਾ ਅਤੇ ਵਾਹੋਦਾਈ ਜਲਦੀ ਨਾਲ ਗੁਰੂ ਅਰਜਨ ਦੇਵ ਦੇ ਦਰਸ਼ਨ ਕਰਨੇ ਨੇ। ਅਤੇ ਉਹ ਨੌਜਵਾਨ ਫਿਰ ਅੱਗੇ ਖਲੋਤੇ ਨੇ, ਕਹਿਣ ਲੱਗੇ, ਸਾਧ ਸੰਗਤ ਜੀ, ਤੁਸੀਂ ਕਈ ਦਿਨਾਂ ਦੇ ਚੱਲਦੇ ਆਏ ਹੋ, ਆਓ ਗੁਰੂ ਅਰਜਨ ਦੇਵ ਦੇ ਦਰਸ਼ਨ ਕਰਨ ਆਇਓ। ਤੁਸੀਂ ਕਹਿੰਦੇ ਨੇ, ਖਾਂ, ਪਰ ਸਾਡੇ ਭਾਂਡੇ, ਵਾਹਿਗੁਰੂ, ਬੁਚਕੀਆਂ, ਗੱਠੜੀਆਂ ਅਤੇ ਇਹਨਾਂ ਜੋੜਿਆਂ ਕੋਲ ਕੌਣ ਖਲੋਏਗਾ? ਉਸ ਨੌਜਵਾਨ ਨੇ ਕਿਹਾ, ਤੁਸੀਂ ਇੱਕ ਕੰਮ ਕਰੋ, ਦਰਸ਼ਨ ਤੁਸੀਂ ਕਰੋ ਅਤੇ ਖਲੋਵਾਂਗਾ ਮੈਂ ਇੱਥੇ। ਕਹਿਣ ਲੱਗੇ ਗੁਰੂ ਸਾਹਿਬ ਭਲਾ ਕਰਨ, ਕਿੰਨੀ ਭਾਵਨਾ ਤੁਹਾਡੀ। ਜਦੋਂ ਉੱਥੇ ਨੌਜਵਾਨ ਨੂੰ ਖੜਿਆਂ ਕੀਤਾ, ਆਪ ਅੰਦਰ ਚਲੇ ਗਏ, ਦਰਬਾਰ ਸਜਿਆ ਸੀ ਜਿੱਥੇ, ਅਤੇ ਬਾਬਾ ਬੁੱਢਾ ਸਾਹਿਬ ਮਿਲੇ। ਧੰਨ ਗੁਰੂ ਅਰਜਨ ਦੇਵ ਇੱਥੇ ਹੈ ਨਹੀਂ। ਪੁੱਛਿਆ ਸੰਗਤ ਨੇ ਕਿ ਬਾਬਾ ਜੀ, ਗੁਰੂ ਅਰਜਨ ਦੇਵ ਜੀ ਦੇ ਦੀਦਾਰ ਕਰਨ ਆਏ ਹਾਂ। ਅਤੇ ਬਾਬਾ ਸਾਹਿਬ ਦੀਆਂ ਅੱਖਾਂ ਭੇਜਾਈਆਂ ਬਾਹਰ ਨਿਕਲ ਕੇ, ਕਹਿਣ ਲੱਗੇ ਸਾਧ ਸੰਗਤ ਜੀ, ਜਿਸ ਗੁਰੂ ਦੇ ਤੁਸੀਂ ਦਰਸ਼ਨ ਪਾਉਣ ਆਏ ਹੋ, ਉਹ ਧੰਨ ਗੁਰੂ ਅਰਜਨ ਦੇਵ ਤਾਂ ਰਾਤ ਹੀ ਤੁਹਾਡੇ ਆਪਣੇ ਹੱਥਾਂ ਨਾਲ ਤੁਹਾਡੇ ਚਰਨ ਪਿਆ ਘੁੱਟਦਾ ਸੀ, ਜਿਸ ਦੇ ਦਰਸ਼ਨ ਤੁਸੀਂ ਕਰਨ ਆਏ ਹੋ, ਦੇਖੋ ਤੁਹਾਡੇ ਜੋੜਿਆਂ 'ਚ ਖੜ੍ਹੇ ਨੇ। ਸੰਗਤ ਉੱਥੇ ਪਹੁੰਚੀ, ਕਹਿਣ ਲੱਗੇ ਮਾਲਕ ਤੂੰ ਬਖਸ਼ ਦੇ ਸਾਨੂੰ, ਅਸੀਂ ਤਾਂ ਆਪ ਜੀ ਦੇ ਦਰ 'ਤੇ ਸੇਵਾ ਕਰਨ ਆਏ, ਦਰਸ਼ਨ ਕਰਨ ਆਏ। ਅਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ, ਮਾਲਕ ਇਹ ਕੀ ਖੇਡ। ਅਤੇ ਬੜੇ ਪਿਆਰ ਨਾਲ ਸ਼ਬਦ ਇੱਕ ਮਹਾਂਪੁਰ ਕਹਿੰਦੇ ਸਨ। ਬਾਬਾ ਜੀ ਨੂੰ ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ, ਬਾਬਾ ਜੀ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ। ਆ ਦੇਖੋ ਇਹ ਜੋੜੇ ਆਮ ਲੋਕਾਂ ਦੇ ਨਹੀਂ, ਇਹਨਾਂ ਜੋੜਿਆਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਦਾ ਜੋੜਾ ਹੈ, ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ। ਇਹ ਜਜ਼ਬਾਤ ਲਈ ਨਹੀਂ, ਇਹ ਮਨ ਨੂੰ ਜਗਾਉਣ ਵਾਸਤੇ ਵੀ ਮਨਾ, ਕਿਤੇ ਤੂੰ ਜਾਗ। ਸੰਗਤ ਦੀ ਸੇਵਾ ਤੋਂ ਉੱਚੀ ਕੋਈ ਸੇਵਾ ਨਹੀਂ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ 'ਚ ਕਿਹਾ ਸੀ, ਮੱਛੀ ਨੂੰ ਪਾਣੀ ਮਿਲ ਜਾਏ ਉਹਦੀ ਖੁਸ਼ੀ ਨਹੀਂ ਸੰਭਾਲੀ ਜਾਂਦੀ, ਮਾਂ ਦੇ ਪੁੱਤਰ ਨੂੰ ਖੁਰਾਕ ਮਿਲ ਜਾਏ ਤਾਂ ਮਾਂ ਦੀ ਖੁਸ਼ੀ ਨਹੀਂ ਸੰਭਾਲੀ ਜਾਂਦੀ। ਜਵਾਨ ਪੁੱਤਰ ਹੁੰਦਾ, ਖੁਸ਼ ਮਾਂ ਹੁੰਦੀ ਹੈ। ਸੰਗਤ ਅਤੇ ਸਿੱਖਾਂ ਦੀ ਸੇਵਾ ਹੋ ਜਾਏ ਤਾਂ ਗੁਰੂ ਦੀ ਖੁਸ਼ੀ ਨਹੀਂ ਸੰਭਾਲੀ ਜਾਂਦੀ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਆਪ ਸੰਗਤ ਇੱਥੇ ਆਏ ਹੋ, ਸਿਰਫ ਉਸ ਸ਼ਬਦ ਵੱਲ ਆਵਾਂ, ਸੇਵਾ ਇਸ ਕਰਕੇ ਕਿ ਅੰਦਰ ਜਾਗ ਪਵੇ, ਕਿਉਂਕਿ ਸੇਵਾ ਤੋਂ ਬਿਨਾਂ ਅੰਦਰ ਨਹੀਂ ਜਾਗਦਾ। ਸਿਮਰਨ ਇਸ ਕਰਕੇ ਕਿ ਜਾਗੇ, ਜੇ ਨਹੀਂ ਜਾਗਿਆ ਫਿਰ ਕਬੀਰ ਜੀ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰੇ, ਕੀ ਕਰੇਗਾ ਮਨਾ ਸੁੱਤਿਆ, ਸਰੀਰ ਤੂੰ ਸੁੱਤਾ ਹੈ, ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ। ਉਹ ਬਹਿ ਅਤੇ ਜਾਗ ਦੋ ਸ਼ਬਦ ਵਰਤੇ, ਇੱਕ ਬੈਠ ਅਤੇ ਦੂਜਾ ਜਾਗ, ਬੈਠਾ ਰਹੋ ਅਰ ਜਾਗ, ਅਤੇ ਜਾ ਕੇ ਗੱਲਾਂ ਨਾ ਕਰ, ਜਾ ਕੇ ਸੰਗ 'ਤੇ ਵਿਛੁਰਾ, ਤਾਂ ਹੀ ਕਹਿ ਸੰਗ ਲਾਗ, ਜਿੱਥੋਂ ਵਿਛੜਿਆ ਤਰਲਾ ਮਾਰ ਉਹਦੇ ਨਾਲ ਕਿਤੇ ਜੁੜ ਜਾਏ। ਦੂਸਰਾ ਉਹਨਾਂ ਦਾ ਪਵਿੱਤਰ ਬਚਨ ਹੈ, ਕਹਿਣ ਲੱਗੇ ਕਿ ਕਬੀਰ ਸੁੱਤਾ ਕਿਆ ਕਰੇ, ਜਾਗ ਰੋਏ ਭੈ ਦੁੱਖ। ਉਹ ਸੁੱਤਾ ਕੀ ਕਰਨਾ, ਉੱਠ ਉਹ ਅੰਦਰ ਦਾ ਦੁੱਖ ਰੋ। ਇੱਥੇ ਹੁਣ ਕਦੀ ਰਾਤ ਨੂੰ ਇਕੱਲਿਆਂ ਬੈਠ ਕੇ ਬੰਦਾ ਪੁਕਾਰਦਾ ਹੈ? ਸੱਚੀ ਗੱਲ, ਮੈਂ ਇੱਥੇ ਬੇਨਤੀ ਕਰਾਂ, ਗੁਰਮੁਖ ਸੁੱਤੇ ਹੋਏ ਵੀ ਜਾਗਦੇ ਨੇ, ਮਨਮੁਖ ਬੰਦੇ ਜਾਗਦੇ ਹੋਏ ਵੀ ਸੁੱਤੇ ਨੇ। ਸ਼ਬਦ ਵੱਲ ਧਿਆਨ ਦਿਆ ਜੇ, ਮਨਮੁਖ ਬੰਦਾ ਜਾਗਦਾ ਵੀ ਸੁੱਤਾ ਹੈ ਅਤੇ ਗੁਰਮੁਖ ਸੁੱਤਾ ਵੀ ਜਾਗਦਾ ਹੈ। ਸਾਡੇ ਜਾਗਦੇ ਹੋਏ ਬੋਲਾਂ ਦੀ ਰਤੀ ਕੀਮਤ ਨਹੀਂ, ਕਿਉਂਕਿ ਸੁੱਤੇ ਹਾਂ ਅਤੇ ਗੁਰਮੁਖ ਬੰਦਾ ਸੁੱਤਾ ਵੀ ਕਿਤੇ ਸੁਪਨੇ ਵਿੱਚ ਵਾਹਿਗੁਰੂ ਕਹਿ ਦੇ, ਅਤੇ ਕਬੀਰ ਸਾਹਿਬ ਕਹਿੰਦੇ ਨੇ ਉਹਦੇ ਚਰਨਾਂ ਦਾ ਜੋੜਾ ਬਣਾਓ, ਚਮੜੀ ਮੇਰੀ ਲੈ ਜਾਓ, ਜਿਹਨੂੰ ਸੁੱਤਿਆਂ ਵੀ ਵਾਹਿਗੁਰੂ ਚੇਤੇ ਆਉਂਦਾ। ਕਬੀਰ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਕਬੀਰ ਸੁਪਨਾ ਹੋਂ ਬਰੜਾਇਕ ਹੈ। ਆਈ ਨੀਂਦ ਅਤੇ ਸੁਪਨੇ 'ਚ ਵਾਹਿਗੁਰੂ ਕਹੀ ਜਾਂਦਾ ਹੈ, ਸੁਪਨਾ ਹੋਂ ਬਰੜਾਇਕ ਹੈ, ਜੇ ਮੁਖ ਨਿਕਸਾ ਰਾਮ। ਕਹਿਣ ਲੱਗੇ ਤਾਂ ਕਿ ਪਗ ਕੀ ਪਨ ਕੀ ਮੇਰੇ ਤਨ ਕੋ ਚਾਮ, ਚਮੜੀ ਮੇਰੀ ਅਤੇ ਜੁੱਤੀ ਉਹਦਾ ਜਿਹੜਾ ਸੁੱਤਾ ਵੀ ਜਾਗਦਾ ਹੈ। ਅਤੇ ਦੂਜੇ ਪਾਸੇ ਉਹ ਵੀ ਮਹਾਂਪੁਰਖ ਕਹਿੰਦੇ ਨੇ ਜਾਗ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇੱਕ ਘਟਨਾ ਮੈਨੂੰ ਗੁਰਮੁਖ ਕਿਸੇ ਨੇ ਸੁਣਾਈ, ਉਹ ਚਲਾਣਾ ਕਰ ਚੁੱਕੇ ਨੇ ਸੱਜਣ। ਕਹਿਣ ਲੱਗੇ ਇੱਕ ਬਹੁਤ ਨਜ਼ਦੀਕੀ ਸੱਜਣ, ਇਸ ਕਰਕੇ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਕੱਲ੍ਹ ਵੀ ਬੇਨਤੀ ਕੀਤੀ ਸੀ, ਗੁਰਮੁਖਾਂ ਦੀ ਤਾਂ ਵਡਿਆਈ ਕਰੀ ਦੀਏ, ਸਾਨੂੰ ਗੁਰੂ ਦੀ ਵਡਿਆਈ ਕਰਨੀ ਜਾ ਜਾ ਛੈਲ ਲੰਘਦੇ ਪਾਰ ਗੋਰੀ ਮਨ ਧੀਰੀਆ, ਕਿਤੇ ਧੀਰਜ ਆ ਜਾਂਦਾ ਸ਼ੈਲ ਗੱਭਰੂਆਂ ਨੂੰ ਨਦੀ ਪਾਰ ਕਰਦਿਆਂ ਦੇਖ ਕੇ। ਕਹਿੰਦੇ ਨੇ ਰਾਤ ਬੈਠੇ ਨੇ ਅਤੇ ਰਾਮਕਲੀ ਕੀ ਵਾਰ ਵਿੱਚੋਂ ਨਾ ਇੱਕ ਤੁੱਕ ਵਾਰ ਵਾਰ ਪੜ੍ਹਦੇ ਸਨ ਬੈਠੇ, ਬਾਕੀ ਸਭ ਵਿਸ਼ਰਾਮ ਪੈ ਕਰਦੇ ਨੇ। ਕਹਿਣ ਲੱਗੇ ਕਾਮ ਕ੍ਰੋਧ ਲੱਭ ਲੋਭ ਦੀ ਗੱਲ ਕਰਦੇ ਹਾਂ, ਅਤੇ ਤੁੱਕ ਕਿਹੜੀ ਉਹਨਾਂ ਨੇ ਚੁਣੀ। ਕਹਿਣ ਲੱਗੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਂ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੁਧ ਸਾਹ ਪਰਵਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਹ ਪਰਵਾਰਿਆ, ਵਾਰ ਵਾਰ ਤੁਕ ਕਹੀ ਜਾਣ। ਦੇਖੋ ਮਹਾਂਪੁਰਖ ਕਮਾਈਆਂ ਵਾਲੇ ਸੱਚ ਇਵੇ, ਜਦੋਂ ਦੁਨੀਆ ਸੌਂਦੀ ਏ ਉਹ ਜਾਗਦੇ ਨੇ। ਇੱਥੇ ਇੱਕ ਜ਼ਰੂਰ ਅਰਜ਼ ਕਰਾਂ, ਸ਼ਾਇਦ ਕਿਹਾ ਸੀ ਜਾਗਦਾ ਜੋਗੀ ਵੀ ਏ ਅਤੇ ਜਾਗਦਾ ਭੋਗੀ ਵੀ ਹੈ। ਫਿਰ ਸਮਝਿਓ, ਆ ਅੱਧੀ ਅੱਧੀ ਰਾਤ ਤੱਕ ਅੰਮ੍ਰਿਤ ਵੇਲੇ ਤੱਕ ਲੋਕ ਹੋਟਲਾਂ 'ਚ ਨੱਚੀ ਜਾਂਦੇ ਨੇ, ਜਿਨ੍ਹਾਂ ਨੂੰ ਲੋਕ ਜ਼ਿੰਦਗੀ ਕਹਿੰਦੇ ਨੇ। ਜੋਗੀ ਵੀ ਜਾਗਦਾ, ਜੋਗੀ ਦਰ 'ਤੇ ਮਿਲਿਆ, ਅਤੇ ਭੋਗੀ ਵੀ ਜਾਗਦਾ। ਜੋਗੀ ਜਾਗ ਕੇ ਕੁਝ ਪਾ ਜਾਂਦਾ ਅਤੇ ਭੋਗੀ ਜਾਗ ਕੇ ਕੁਝ ਗਵਾ ਜਾਂਦਾ ਹੈ, ਉਹਨੇ ਕੁਛ ਪਾ ਲਿਆ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ, ਉਹ ਜਾਗ ਮਨਾ ਜਾ ਕਾ ਬਾਸਾ ਗੋਰਮੈ ਸੋ ਕਿਓ ਸੋਵੈ ਸੁਖ। ਤੀਜਾ ਬਚਨ ਕਿਹਾ, ਕਬੀਰ ਸੂਤਾ ਕਿਆ ਕਰੇ। ਹੁਣ ਜੇ ਕਿਤੇ ਅੰਮ੍ਰਿਤ ਵੇਲਾ ਜਾਗਣਾ, ਸੱਚੀ ਗੱਲ ਸਭ ਤੋਂ ਮੁਸ਼ਕਲ, ਜੇ ਮੈਂ ਇੱਕ ਬੇਨਤੀ ਕਰਾਂ, ਅੰਮ੍ਰਿਤ ਵੇਲੇ ਤਾਂ ਰਾਤ ਸਾਰੀ ਜਿਹੜੇ ਰੋਗੀ ਕੁਰਲਾਉਂਦੇ ਨੇ ਉਹਨਾਂ ਨੂੰ ਵੀ ਨੀਂਦ ਆ ਜਾਂਦੀ। ਅੰਮ੍ਰਿਤ ਵੇਲੇ ਲਾਸ਼ ਘਰ ਪਈ ਹੋਵੇ, ਲੋਕ ਲਾਸ਼ ਕੋਲ ਵੀ ਕਈ ਵਾਰੀ ਉਂਗਲਾਉਣ ਲੱਗ ਪੈਂਦੇ ਨੇ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ। ਅੱਜ ਤੈਨੂੰ ਕੋਈ ਆਵਾਜ਼ ਮਾਰੇ, ਤੂੰ ਕਹਿੰਦਾ ਮੇਰੀ ਨੀਂਦ ਡਿਸਟਰਬ ਕਰ ਦਿੱਤੀ। ਇੱਕ ਦਿਨ ਸੋਵਨ ਹੋਏ ਗੋ ਲਾਂਬੇ, ਗੋਡ ਪਸਾਰ ਇੱਕ ਦਿਨ ਇਹੋ ਜਿਹਾ ਸੋਵੇਂਗਾ, ਸਾਰੇ ਜੀਵ ਵੈਣ ਪਾਣਗੇ, ਤੂੰ ਉੱਠ ਨਹੀਂ ਸਕੇਂਗਾ। ਗੁਰਮੁਖੋ, ਜਾਗਿਆ ਹੋਇਆ ਹੀ ਜਗਾ ਸਕਦਾ, ਸੁੱਤਾ ਕਿਸੇ ਬੰਦੇ ਨੂੰ ਜਗਾ ਨਹੀਂ ਸਕਦਾ। ਕਈ ਵਾਰੀ ਕਿਸੇ ਨੂੰ ਕਹਿ ਦਈਏ ਨਾ ਕਿ ਮੈਨੂੰ ਇਸ ਟਾਈਮ ਜਗਾ ਦੇ, ਉਹ ਕਹੇਗਾ ਸੱਚ ਇਵੇ ਮੈਂ ਤੈਨੂੰ ਕੀ ਜਗਾਉਂਦਾ, ਮੈਨੂੰ ਤਾਂ ਖੁਦ ਨੀਂਦ ਤੋਂ ਜਾਗ ਨਹੀਂ ਆਏ। ਇਹ ਮਹਾਂਪੁਰਖ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹ ਸਾਨੂੰ ਸੁੱਤਿਆਂ ਨੂੰ ਜਗਾਉਣ ਵਾਸਤੇ ਹੈ। ਅਤੇ ਫਿਰ ਜਾਗਣ ਦੀ ਨਿਸ਼ਾਨੀ ਕੀ ਹੈ, ਕਿਵੇਂ ਪਤਾ ਲੱਗੇ ਕਿ ਅੰਦਰ ਜਾਗ ਗਿਆ? ਧੰਨ ਗੁਰੂ ਹਰਿਰਾਇ ਸਾਹਿਬ ਨੂੰ ਸਿੱਖਾਂ ਪੁੱਛਿਆ, ਮਹਾਰਾਜ ਸਾਰੀ ਬਾਣੀ ਕਹਿੰਦੀ ਹੈ ਜਾਗੋ ਜਾਗੋ, ਅਤੇ ਕਿਵੇਂ ਪਤਾ ਲੱਗੇ? ਕਹਿੰਦੇ ਨੇ ਜਿਸ ਦਿਨ ਨਿਤਨੇਮ ਕਰਦਿਆਂ ਕਰਦਿਆਂ ਰਸ ਆਉਣ ਲੱਗ ਪਏ ਨਾ, ਉਦਨ ਸ਼ੁਕਰਾਨੇ ਦੀ ਅਰਦਾਸ ਕਰੀ, ਤੇਰਾ ਮਨ ਜਾਗਣ ਲੱਗ ਪਿਆ ਹੈ। ਮਨ ਜਾਗੇ ਕੀ ਇਹ ਨਿਸ਼ਾਨੀ? ਕਹਿਣ ਲੱਗੇ ਮਿੱਠੀ ਲਾਗੈ ਪ੍ਰਹਿ ਕੀ ਬਾਣੀ, ਪਤੀ ਦੀ ਬਾਣੀ ਮਿੱਠੀ ਲੱਗਣ ਲੱਗ ਪਵੇ। ਸਿਰਫ ਕੁਛ ਬੇਨਤੀਆਂ ਸਨ ਆਪ ਸੰਗਤ ਦੇ ਚਰਨਾਂ ਵਿੱਚ। ਅਗਲਾ ਸਮਾਗਮ ਬਾਬਾ ਅਮੀਰ ਸਿੰਘੋਣਾ, ਤਰਲੋਚਨ ਸਿੰਘ ਜੀ ਭਮੱਦੀ ਸਾਹਿਬ ਉਹ ਆ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਤਹਿ ਦਿਲ ਤੋਂ ਉਹਨਾਂ ਦਾ ਧੰਨਵਾਦ। ਅਤੇ ਇਸ ਵਕਤ ਉਹਨੀ ਖਾਸ ਕਰਕੇ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ, ਜਿਵੇਂ ਦੱਸਿਆ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਵੱਡੇ ਸਪੁੱਤਰ ਨੇ ਭਾਈ ਈਸ਼ਰ ਸਿੰਘ ਜੀ, ਛੋਟੇ ਨੇ ਭਾਈ ਇੰਦਰਜੀਤ ਸਿੰਘ ਜੀ, ਉਹ ਕੈਨੇਡਾ ਵਿਖੇ ਰਹਿੰਦੇ ਨੇ। ਅਤੇ ਮਨ ਦੀ ਇੱਕ ਇੱਛਾ ਸੀ ਕਿ ਇਹ ਇੱਕ ਵਾਰੀ ਆਉਣ, ਸੰਗਤ ਦੇ ਦਰਸ਼ਨ ਕਰਨ, ਅਤੇ ਮੈਂ ਬੇਨਤੀ ਕੀਤੀ ਕੁਛ ਬੋਲਣ ਲਈ, ਕਹਿੰਦੇ ਨੇ ਨਹੀਂ। ਅਤੇ ਮੈਂ ਕਿਹਾ ਹੁਣ ਇੱਕੋ ਵਾਰੀ ਬੋਲੋਗੇ ਜਦੋਂ ਬੋਲਣਾ ਹੈ, ਕਿਉਂਕਿ ਕੌਮ ਨੂੰ ਇੱਕ ਆਸ ਹੈ। ਧੰਨ ਗੁਰੂ ਗ੍ਰੰਥ ਸਾਹਿਬ ਇਹਨਾਂ ਦੀ ਅਸੀਂ, ਫਿਰ ਮੈਂ ਸ਼ਬਦ ਵਰਤਾ, ਕੀ ਇੱਕ ਸ਼ਹੀਦ ਦਾ ਕੀ ਸਨਮਾਨ ਆਪਾਂ ਕਰ ਸਕਦੇ? ਪਰ ਇਹ ਗੱਲ ਮੈਨੂੰ ਇੱਕ ਪੰਜਾਬੀ ਦੇ ਕਵੀ ਨੇ, ਨਿਸ਼ਾਨ ਸਾਹਿਬ ਕੋਲ ਖਲੋਤਾ, ਉਹਨੇ ਕਵਿਤਾ ਲਿਖੀ ਜਦੋਂ ਫਰਾ ਖਿੱਲੇ ਨਾ, ਉਹਨੇ ਕਿਹਾ ਨਿਸ਼ਾਨ ਸਾਹਿਬ ਮੇਰੇ ਨਾਲ ਗੱਲਾਂ ਕਰਦਾ ਸੀ। ਅਤੇ ਮੈਨੂੰ ਅੱਜ ਉਹ ਇੱਥੇ ਚੇਤੇ ਆਉਂਦਾ, ਪਰ ਉਹ ਸ਼ਹਾਦਤ ਪਵਿੱਤਰ ਹੈ। ਨਿਸ਼ਾਨ ਸਾਹਿਬ ਕਹਿੰਦੇ ਨੇ ਖਿੱਲ ਕੇ ਪੱਛਮ ਵੱਲ ਨੂੰ ਜਾਂਦਾ ਸੀ ਉਹਦਾ ਫਰਾ, ਅਤੇ ਕਿਸੇ ਪੁੱਛ ਲਿਆ ਕਵੀ ਦਾ ਖਿਆਲ, ਕਹਿੰਦਾ ਇੱਧਰ ਨੂੰ ਕਿਉਂ? ਉਹਨੇ ਦੋ ਸਤਰਾਂ ਲਿਖੀਆਂ, ਉਹ ਕਹਿੰਦਾ ਕਾਬਲ ਤੋਂ ਧਾੜ ਵੀ ਆਉਂਦੇ ਸਨ, ਉਹਨੇ ਸ਼ਬਦ ਵਰਤੇ ਸਨ, ਕਹਿੰਦਾ ਅੰਮ੍ਰਿਤਸਰ ਬੈਠੇ ਬੜਕਾ ਮਾਰਦੇ ਨੇ। ਨਿਸ਼ਾਨ ਸਾਹਿਬ, ਅੰਮ੍ਰਿਤਸਰ ਬੈਠੇ ਬੜਕਾ ਮਾਰਦੇ ਨੇ, ਨਹੀਂ ਮਰਨ ਲਈ ਕੋਈ ਤਿਆਰ ਹੁੰਦਾ, ਇੱਕ ਨਲਵੇ ਨੂੰ ਮੌਤ ਜੇ ਜੀਣ ਦਿੰਦੀ, ਅੱਜ ਮੈਂ ਝੁੱਲਦਾ ਕਾਬਲ ਕੰਧਾਰ ਹੁੰਦਾ। ਉਹ ਜਦੋਂ ਕਦੀ ਚੇਤੇ ਆਉਂਦਾ, ਅੱਜ ਸੱਚ ਇਹ ਵੇ ਕੋਈ ਵੀ ਕੌਮ ਵਿੱਚ ਜਦੋਂ ਕੋਈ ਉਪਦਰਵੀ ਪੈਦਾ ਹੁੰਦਾ, ਸਿੱਖ ਪੰਥ ਨੂੰ ਢਾਹ ਲਾਉਣ ਵਾਲਾ ਹਰ ਸ਼ਹਿਰੀ ਹਰ ਪੇਂਡੂ ਦੀ ਜ਼ਬਾਨ 'ਤੇ ਹੁੰਦਾ। ਅੱਜ ਬਾਬਾ ਜਰਨੈਲ ਸਿੰਘ ਹੁੰਦਾ ਯੁਰਤ ਕਰਕੇ ਦਿਖਾਉਂਦਾ ਹੈ, ਉਸ ਮਹਾਨ ਸ਼ਹੀਦ ਦੇ ਸਪੁੱਤਰ ਆਏ ਨੇ। ਤੁਸੀਂ ਸਾਰੀਆਂ ਸੰਗਤਾਂ ਨੇ ਇਹਨਾਂ ਦਾ ਮਾਣ ਕਰਨਾ ਹੈ। ਅਸੀਂ ਕੀ ਦੇਣਾ ਹੈ ਇਹਨਾਂ ਨੂੰ? ਕੁਛ ਨਹੀਂ, ਜਕਾਰਿਆਂ ਨਾਲ ਅਤੇ ਇੱਕ ਅਰਦਾਸ ਕਰਿਓ ਇਹਨਾਂ ਦੀਆਂ ਰਗਾਂ ਵਿੱਚ, ਬਾਬਾ ਇਹ ਕੌਮ ਦਾ ਖੂਨ ਹੈ, ਇਹ ਸਿੱਖ ਕੌਮ ਦੀ ਵਕਤ ਆਵੇ ਰੱਜ ਕੇ ਸੇਵਾ ਕਰਨ। ਬਸ ਸਿਰਫ ਇੱਕ ਅਰਦਾਸ ਹੀ ਹੈ। ਆਪ ਸਭ ਦਾ ਤਹਿ ਦਿਲੋਂ ਧੰਨਵਾਦ। ਗਤਕਾ ਵੀ ਹੋਣਾ ਹੈ, ਅਸੀਂ ਯਤਨ ਕਰਨਾ ਬਈ 5 ਵਜੇ ਤੱਕ ਪੂਰੀ ਸੰਪੰਨਤਾ ਕਰ ਦਿੱਤੀ ਜਾਏ, ਅਤੇ ਉਸ ਤੋਂ ਬਾਅਦ ਉਹ ਸਿੰਘ ਜਿਹੜੇ ਆਏ ਨੇ ਵੀਰ ਖਾਲਸਾ ਦਲ ਵਾਲੇ, ਉਹਨਾਂ ਨੇ ਗਤਕੇ ਦੇ ਜ਼ੋਰ ਦਿਖਾਉਣੇ ਨੇ। ਮੈਂ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਦਾ ਜਿੰਨੇ ਕਦਮ ਚੱਲ ਕੇ ਆਏ ਨੇ ਇੱਕ ਇੱਕ ਕਦਮ ਇਹਨਾਂ ਨੂੰ ਨਮਸਕਾਰ ਕਰਨਾ ਹਾਂ, ਇਹਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।